चंचल कृष्णा संग बसत है चंचल कृष्णा संग बसत है जाते फिर न रहा चंचल कृष्णा संग बसते हैं चंचल कृष्णा संग बसते हैं जाते फिर न रहा साधो साधो एह मन गयो न जाई साधो एह मन गयो न जाई साधो एह मन गयो न जाई कठिन क्रोध घट ही के भीतर कठिन क्रोध घट ही के भीतर जे शुद्ध सब बिसराई कठिन क्रोध घट ही के भीतर कठिन क्रोध घट ही के भीतर जे शुद्ध सब बिसराई जे शुद्ध सब बिसराई चंचल कृष्णा संग बसत है जाते थिर न रहा साधो साधो एह मन गयो न जाई साधो एह मन गयो न जाई रतन ज्ञान सबको हेर लीना रतन ज्ञान सबको हेर लीना जाते किछु ना बसाई জানতে কিছু না বসাই, জানতে কিছু না বসাই, সাধু সাধু এহ মন গহো না যাই, সাধু এহ মন গহো না যাই, সাধু এহ মন গহো না যাই, যোগী যতন করত সব হারে, যোগী যতন করত সব হারে, গুণী রহে গুণ গাই, গুণী রহে গুণ গাই, জন নানক প্রভু ভয় দয়াল, জন নানক প্রভু ভয় দয়াল, তো সব বিধ বনিয়াই, তো সব বিধ বনিয়াই, তো সব বিধ বনিয়াই, সাধো সাধো এহ মন গহো না যাই, সাধো এহ মন গহো না যাই, চঞ্চল কৃষ্ণ সঙ্গ বসত হ্যায়, চঞ্চল তৃষ্ণা চঞ্চল তৃষ্ণা সঙ্গ বসতে হ্যায়, জানতে থির না রহা সাধো, সাধো এহ মন গহো না যাই, 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 চঞ্চল কৃষ্ণ সঙ্গ বসত হ্যায়, চঞ্চল কৃষ্ণ সঙ্গ বসত হ্যায়, যাতে ফির না রহাই এ মন গহো না যাই, ফির না রহাই कठिन क्रोध घट ही के भीतर कठिन क्रोध घट ही के भीतर जय जय शुद्ध सब बिसराई कठिन क्रोध घट ही के भीतर जय शुद्ध सब बिसराई रतन ज्ञान सब को हेर लीना रतन ज्ञान सब को हिर लीना जाते कछ ना बसाई साधो ए मन गयो ना जाई माई मन मेरो बस ना माई मन मेरो बस नाही कठिन क्रोध घट ही के भीतर माई मन मेरो बस नाही निसुबासर बिखियन को धावत निशुपासुर बिखियन को धावत के विद्रोह को ताए के विद्रोह को ताए ए मन गयो न जाए वश आने होए जान इस मन को वश आन होवे जान इस मन को मन बाशे जो नित भोंदे मन बाशे ज्यो नित भौंदे दुख रहनु वे बिहानिया दुख रहनु वे बिहानिया वे जाने वस आने वे जाने इस मन का साधो एह मन गयो ना जाई ओ मित्रों जरा मन टिकाने ले आओ ओ सजनों जरा मन नू लगाम दियो रोक के देखो जदों मन पटक जाए ना उदों परख भी खत्म हो जाती है फैसला मेरा नहीं गुरबाणी दा है सतगुरु ने बाणी विच आख्या रतन ज्ञान सबको हेर लीना ए मन गए हो ना जाए। सतगुरु ने विश्लेषण किया, परिभाषा दी, हर पहलू का खुलासा किया, कुछ लुका के नहीं रखे। निरी ये गल नहीं आखी मन वस विच नहीं रहा, तिल मिला उठा, बेटिकाना हो गया, बेथवा हो गया। नाल ये भी दस दिता क्यों होया, क्यों होया, ताकि तू अंदर चात मार सके। कहंदे ने पता ही क्यों होया, कठिन क्रोध घट ही के भीतर। लो आकार क्रोध है ही बड़ा शक्तिशाली, उते होश ही नहीं रहन दिंदा, उते शुद्ध ही नहीं रहन दिंदा। मैं की कर रहा, क्रोध दी आदत है। शत्रु बाणी विच कहंदे ने, हे काल मिउन क्रोधन, हे क्लेश दी जड़ काल मिउन, हे विरोधता दी जड़, हे ईर्खा दी जड़ मूल क्रोध। तेरे अंदर ता करना लई, दया लई, प्यार लई, निम्रता लई, स्नेह लई कोई थां ही नहीं। गुरु कहते हैं, हे काल मूल क्रोधन, कदंच करना ना उपर जुते। करना लई कदंच बिल्कुल तेरे विच कोई थां नहीं। एक गल होर पूछना चाहना, सतगुरु ये भी दस दियो, क्रोध का जन्म कित्थों हुंदा है? कदी ख्याल करियो, क्रोध का जन्म ईरखा तो हुंदा है, क्रोध का जन्म अंदरली बीमारी का प्रतीक हुंदा है। ते बीमारियां विच्चों सब तो वड्डी बीमारी गुरु ने हाँ दी हंकार दी आख दित्ती। जदों ये हंकार आउंदा ना, मेरे वर्गा कोई नहीं, बस आपस को दीर्घ कर जाने और उनको लग मात, मैं महान, कोई दूसरा मैनू क्यों दिसे, ये हाँ है। ते ये हंकार जिहड़ा है सब तो वड्डी रोग दी निशानी है, होमे दीर्घ रोग है, वड्डा रोग है। ते रोग दी निशानी की हुंदी है, उन दे नाल मनुख कमजोर हो जाता है, रोगी मनुख कमजोर होता है। ते जदों कमजोर हुंदा है ना, उदों क्रोध जन्म लैंदा है। आम रोजाना जीवन विच देखियो, बच्चा कुछ दिन बीमार रहे, उस तो बाद तुसी वेखोगे चिड़चिड़े जैसे सुभाव हो जाएगा, क्रोधी हो जाएगा। कई बार तो दूजे नूं घर दे परिवार दे जीआं नूं उनके चिड़चिड़ेपन ते भी उनके क्रोध ते भी तरस आउण लग पैंदा, कहिंदा इहनूं कुझ ना आखो, ये बीमारी कारण कमजोर हो गया है। तो यह अपने अपने अंदर की कमजोरी क्रोध बन गई है। रोजाना जिंदगी की गल है, बीमारी बच्चे नूं कमजोर करदी है ते कमजोरी जिहड़ी है वह क्रोध नूं जन्म दिंदी है। जिहड़ा भी बच्चा कमजोर होएगा क्रोधी होएगा, जिहड़ा बच्चा कमजोर होएगा चिड़चिड़ा होएगा ईरखालू होएगा दूजे नूं सहन नहीं करेगा। यह उनकी कमजोरी की निशानी है, बलवानता की बिल्कुल नहीं, उसकी कमजोरी की निशानी। रोजाना जिंदगी च देख लिया होमे के रोग नाल भी कुछ बीमार होंगे, और दुख तो मैं इस गल का कई बार होंगे वेख के। बीमार तो चलो बीमार सन ही, बीमार तो बीमार सन, पर उन्होंने उस छूत की बीमारी ऐसी फैलाई। मैं अज उन्होंने अफसोस से उन्होंने लोगों पर तरस आता जे कल तक बड़े तंदुरुस्त सन, जेडे कल तक बड़े तंदुरुस्त सन, गुरमत नूं विचारधारा नूं सिद्धांत नूं सुनते सन ग्रहण करते सन, वो छूत की बीमारी वांगू उन्होंने भी बीमार कर रहे हैं। सिर्फ कोल बैन नेड़े बैन ये नहीं समझ रहे, ये छूत की बीमारी लगी किसी कमजोरी तो है। अपने अंदर झात मार की कमजोरी है, केवल अपनी कमजोरी नु छुपाने वास्ते बच्चा क्रोधी हो जाता है। कभी वेख लो असि आप कई बार आखदे सुने ने मां बाप जी जदों उनका बीमार होया उदों उनका क्रोधी हो गया, जदों उनका बीमार होया कमजोर है ना इसलिए चिड़चिड़ा हो गया। वो पलियो जे कोई चिड़चिड़ा हो जाए, जे कोई क्रोधी हो जाए, जे कोई गुसैला हो जाए तो अपना क्रोध ईरखा दे राही प्रगट करे, तो जरूर उनके कोलों पुछियो तेरे अंदर केड़ी कमजोरी है दस दे असी उनका इलाज कर लेंगे। मां बाप यही करदे फिर आखदे ने डॉक्टर को लेके बड़ा जी चिड़चिड़ा हो गया, बड़ा गुसैला हो गया है, कमजोर होने करके कोई ताकत की दवाई। गुरु ने अपनी रचना तो इत्थे ये गल आखी कह लगे कठिन क्रोध, बड़ा जालम है क्रोध, किसी का लिहाज नहीं करता, इवन गुरु का भी लिहाज नहीं करता, क्रोध है ये फैसला मेरा नहीं, सतगुरु कहते हैं कठिन क्रोध जिन्हों का प्रूफ पै मना हो गुरु तेग बहादुर पातशाह जी का शब्द है, कहते कठिन क्रोध घट ही के भीतर ऐ रखवाद ना की जेरे मन सुकृत कर कर ली जेरे मन। कह लगे ओ भलिया ईरखा न कर, जे किसी दे चंगे काम तो तेनूं ईरखा आती है तो तू वो काम उदों चंगा कर ताकि तेनूं ईरखा ना आवे, विरोध नाल ईरखा खत्म नहीं होनी। ऐ रखवाद ना की जेरे मन सुकृत कर कर ली जेरे मन, पर अगले पासे एक तरस कर देने कहते कुमारे एक जो माटी गूंदी बोबिद बाणी लाई। कुमार ने एक कोई मिट्टी तो बर्तन बनाए ते हुण ते दुख वाली गल है बर्तन दे चेहरे भी मिलते ने, एक कोई तरह तरह के बर्तन बनाए पर होया कि अगली लाइन विच कहन लगे काहूं मैं मोती मुक्ता है, किसे विच मोती जड़ दित्ते चंगियाइयां दे गुणां दे, किसे नूं ब्याह दा ला दित्ती रोग ही रोग ला दित्ते, वो अंदर कमजोर कर रहे हैं बुराइयां ही बुराइयां हैं, फैसला सतगुरु दी बाणी दा। कहन लगे कुम्हारे एक जो माटी गूंदी बो विद बाणी लाई, काहू मैं मोती मुकता हल काहू ब्याध लगाई कठिन क्रोध घट ही के भीतर कठिन क्रोध घट ही के भीतर जय शुद्ध सब बिसराई अपनिया कमजोरियां तो पैदा होया होया क्रोध उन्हें सारी शुद्ध ही विसार दिती शुद्ध कहते ने ज्ञान सोच समझ अकल होश उन्हें बेहोश कर दिता बहोश भी न रहन दिता सारी सुध भी बिसर गई मैं की बोल रहा की कह रहा ये कहन तो पहला मैं सोच तिल हां दूजियों नु भी रोगी करना शुरू कर दिता पलयो मेरा कोई तड़ा नहीं किसी पार्टी नाल मैं संबंधित नहीं ना परमजीत सिंह सरना मेरा कोई नेड़े है ना दूर है मैं बड़ा स्पष्ट जा बंदा सामने बैठे कहना तैयार है सिर्फ सिद्धांत देख लो कि मैं सच कहने रुकदा नहीं सुभा बने हुए ओ लोग ओ वीर जेड़े मेरे ते सवाल करदे ने मैं उन्हां नूं इन्हां दो समयां दे अंदर प्यार नाल सतगुरु दी हजूरी विच बैठ के कुछ इस ढंग नाल उन्हां दे सामने गल पल्ले पाना चाहके जाना तां कि उन्हां दा मुगालता दूर हो जाए विरोध बिल्कुल नहीं कोई टकराव नहीं आखदे ने जी तुसां कदी आख्या कि सोना ते मार्बल जे इन्हां दी थां ते कौमी भविख बच्चियां दा भविख संभालिया जाए कॉलेज स्कूल बन जाण ਤਾਂ ਜ਼ਿਆਦਾ ਵਾਜਿਬ ਹੋ ਗਏ ਬਿਲਕੁਲ ਠੀਕ ਆਖਿਆ ਅੱਜ ਵੀ ਉਸ ਗੱਲ 'ਤੇ ਦ੍ਰਿੜ ਕਹੀ ਹੋਈ ਵਿਚਾਰਧਾਰਾ ਤੋਂ ਕਦੀ ਬਦਲਦਾ ਨਹੀਂ ਪ੍ਰਕਾਸ਼ ਕਦੀ ਕੋਈ ਇਸ ਨੂੰ ਗਿਆਨ ਦੇ ਤਰਾਜ਼ੂ ਸਹਿਜ ਦੇ ਤਰਾਜ਼ੂ 'ਤੇ ਤੋਲ ਕੇ ਵੇਖੇ ਮੈਂ ਨਾਲ ਉਹ ਲਫ਼ਜ਼ ਅੱਜ ਵੀ ਟੇਪਾਂ ਉਹਨਾਂ ਕੋਲ ਹੋਣਗੀਆਂ ਵੀਰਾਂ ਕੋਲ ਤਾਂ ਹੀ ਉਹਨਾਂ ਨੇ ਇਹ ਗੱਲ ਆਖੀ ਮੈਂ ਨਹੀਂ ਕਹਿੰਦਾ ਨਾ ਹੁਣ ਲੈ ਆਓ ਜਾਂ ਆਪ ਹੀ ਧਿਆਨ ਨਾਲ ਸੁਣ ਲੈਣ ਦੁਬਾਰਾ ਸੁਣ ਲੈਣ ਕਈ ਵਾਰ ਇੱਕ ਕਿਤੇ ਉਹ ਗੱਲ ਨਾ ਹੋਵੇ ਜਿਵੇਂ ਪੁਰਾਣੀ ਇੱਕ ਬੜੀ ਪ੍ਰਚਲਿਤ ਜਿਹੀ ਗੁਰੂ ਘਰ ਨਾਲ ਕਹਾਣੀ ਬਣੀ ਹੋਈ ਹੈ ਭਾਵੇਂ ਹੈ ਮਿਥਾਸ ਹੀ ਵੀ ਇੱਕ ਕੋਈ ਸੱਜਣ ਗੁਰੂ ਕੇ ਦਰਬਾਰ ਵਿੱਚ ਸੀ ਉਹਨੇ ਕਿਸੇ ਕੋਲੋਂ ਕੁਝ ਲੈ ਕੇ ਮੁੱਕਰ ਗਿਆ ਮੈਂ ਵਿਸਥਾਰ ਕਹਾਵਤ ਵਜੋਂ ਨਹੀਂ ਜਾਣਾ ਚਾਹੁੰਦਾ ਕਹਾਵਤ ਬਣੀ ਹੋਈ ਸ਼ਿਕਾਇਤ ਗੁਰੂ ਕੋਲ ਪੁੱਜੀ ਉਹ ਕਹਿੰਦਾ ਜੀ ਤੁਸਾਂ ਹੀ ਲਿਖਿਆ ਕਿਤੇ ਲੈ ਲੈ ਮੁੱਕਰ ਪਾਏ ਮੈਂ ਉਹਨਾਂ ਵਿੱਚ ਤੇ ਇੱਕ ਹਾਵਤ ਬਣ ਗਿਆ ਗੁਰੂ ਕਹਿਣ ਲੱਗੇ ਅਗਲੀ ਤੁੱਕ ਵੀ ਪੜ ਕਹਿੰਦਾ ਜੀ ਉਹ ਕੋਈ ਹੋਰ ਪੜ ਲਓ ਕੇਵਲ ਮੈਨੂੰ ਜਿੰਨੀ ਕੁ ਲੋੜ ਹੈ ਮੈਂ ਉੰਨੀ ਕੁ ਤੁੱਕ ਪਾ ਲੈਣੀ ਮੈਨੂੰ ਦਿਸਦਾ ਉਹਨਾਂ ਵੀਰਾਂ ਨੇ ਵੀ ਉਹਨਾਂ ਟੇਪਾਂ ਵਿੱਚੋਂ ਉੰਨੀ ਕੁ ਤੁੱਕ ਪਾ ਲਈ ਉਹ ਕਹਿੰਦੇ ਨੇ ਬਾਕੀ ਕੋਈ ਹੋਰ ਪੜ ਲਓ ਭਲਿਓ ਮੈਂ ਮੁੱਕਰਦਾ ਨਹੀਂ ਮੇਰਾ ਇੱਕ ਸਾਂਝਾ ਅਤੇ ਸਮੁੱਚਾ ਸੰਦੇਸ਼ ਹੈ ਉਹ ਨਿਰਾ ਇੰਨੀ ਗੱਲ ਨਹੀਂ ਉਹਦੇ ਵਿੱਚ ਮੈਂ ਇਹ ਵੀ ਲਫ਼ਜ਼ ਨਾਲ ਕਹਿਣਾ ਕਿ ਬੇਲੋੜੇ ਥਾਂ ਥਾਂ ਕੇਵਲ ਪ੍ਰਧਾਨਗੀਆਂ ਸਕੱਤਰੀਆਂ ਲਈ ਗਲੀ ਗਲੀ ਗੁਰਦੁਆਰੇ ਵੀ ਨਾ ਬਣਾਏ ਜਾਓ ਉਹ ਵੀ ਵਿੱਚੇ ਸ਼ਾਮਿਲ ਬਲਕਿ ਬਾਬਾ ਹਰਬੰਸ ਸਿੰਘ ਜੀ ਤੁਹਾਡੇ ਸਾਹਮਣੇ ਮੌਜੂਦ ਨੇ ਮੈਨੂੰ ਅਜੇ ਤੱਕ ਯਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਾਲ ਵਿੱਚ ਮੈਂ ਮਹਾਂਪੁਰਸ਼ਾਂ ਨੂੰ ਬਾਬਾ ਹਰਬੰਸ ਸਿੰਘ ਜੀ ਨੂੰ ਬੁਲਾਇਆ ਐਸੇ ਰਕਾਬਗੰਜ ਸਾਹਿਬ ਅਸਥਾਨ 'ਤੇ ਪਿੱਛੇ ਕਮਰੇ ਹੁੰਦੇ ਸਨ ਉੱਥੇ ਅਤੇ ਬੇਨਤੀ ਕੀਤੀ ਮੈਂ ਬਾਬਾ ਜੀ ਤੁਸੀਂ ਗੁਰਦੁਆਰੇ ਬੜੇ ਗੁਰਦੁਆਰੇ ਬਣਾ ਲੈਣੇ ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਸ਼ਾਂ ਨੂੰ ਇਕੱਠਿਆਂ ਕਰੋ, ਇੱਕ ਮੀਟਿੰਗ ਬੁਲਾਓ ਅਤੇ ਅੱਗੇ ਲਈ ਇੱਕ ਪ੍ਰੋਗਰਾਮ ਬਦਲੋ ਵੀ ਹੁਣ ਤੁਸੀਂ ਕਾਲਜ ਅਤੇ ਸਕੂਲ ਬਣਾਓਗੇ, ਹੋਸਪਿਟਲ ਬਣਾਓਗੇ ਕੌਮ ਦੇ ਵਜੋਂ ਬੈਠੇ ਨੇ। ਜੋ ਮੈਨੂੰ ਉਹਨਾਂ ਜਵਾਬ ਦਿੱਤਾ ਉਹ ਵੀ ਮੈਂ ਤੁਹਾਡਾ ਸਾਂਝਾ ਕਰਾਂ, ਮੈਨੂੰ ਭੁੱਲਦਾ ਨਹੀਂ, ਇਸ ਗੱਲੋਂ ਸਤਿਗੁਰੂ ਦੀ ਬਖਸ਼ਿਸ਼। ਗੱਲ ਹੁੰਦੀ ਜਿਹੜੀ ਮੌਜੂਦਗੀ ਵਿੱਚ ਆਖੀ ਜਾਏ, ਇੱਥੇ ਮੌਜੂਦ ਨੇ ਤੁਹਾਡੇ ਵਿੱਚ, ਜੋ ਮੈਨੂੰ ਉਹਨਾਂ ਨੇ ਜਵਾਬ ਦਿੱਤਾ। ਕਹਿਣ ਲੱਗੇ ਜੀ ਲੋਕ ਗੁਰਦੁਆਰਿਆਂ ਦੇ ਨਾਮ 'ਤੇ ਹੀ ਮਾਇਆ ਦਿੰਦੇ ਨੇ, ਕਾਲਜਾਂ ਅਤੇ ਸਕੂਲਾਂ ਦੇ ਨਾਮ 'ਤੇ ਮਾਇਆ ਨਹੀਂ ਮਿਲਦੀ। ਅਤੇ ਫਿਰ ਦੋਸ਼ ਕਿੱਦਾਂ ਹੋਇਆ? ਲੋਕ ਗੁਰਦੁਆਰਿਆਂ ਦੇ ਨਾਮ 'ਤੇ ਹੀ ਮਾਇਆ ਦਿੰਦੇ ਨੇ, ਸਾਨੂੰ ਮਾਇਆ ਜਿੰਨੀ ਇਕੱਠੀ ਹੁੰਦੀ ਹੈ ਸਾਨੂੰ ਨਾ ਹੋ ਜਾਂਦੀ। ਉਹ ਭਲੇ ਉਸ ਗੱਲ 'ਤੇ ਮੈਂ ਅੱਜ ਵੀ ਖਲੋਤਾ, ਸਮੁੱਚੇ ਸਿਧਾਂਤਕ ਰੂਪ ਵਿੱਚ ਇੱਕ ਖਿਆਲ ਕਰਿਓ, ਬੇਲੋੜੇ ਇਮਾਰਤਾਂ ਦੇ ਵੱਡੇ ਵੱਡੇ ਅਸਥਾਨ ਬਣਾਉਣੇ ਬੇਲੋੜੇ, ਬਿਨਾਂ ਅੱਜ ਪਿੰਡਾਂ ਵਿੱਚ, ਪੰਜਾਬ ਵਿੱਚ ਚਲੇ ਜਾਓ, ਜੰਗਲਾਂ ਵਿੱਚ, ਖੇਤਾਂ ਵਿੱਚ, ਜਿੱਥੇ ਮਹੀਨੇ ਬਾਅਦ ਕੇਵਲ ਸਿੱਖ ਮਤ ਨਾਲ ਨਾ ਸੰਬੰਧਿਤ ਦਿਨ ਸੰਗਰਾਂਦਾਂ ਹੀ ਮਨਾਈਆਂ ਜਾਂਦੀਆਂ ਨੇ ਬਸ, ਜਾਂ ਸਾਲ ਵਿੱਚ ਕਦੀ ਕਦਾਈ ਕੋਈ ਮੇਲਾ ਹੀ ਲੱਗਦਾ, ਉਸ ਤੋਂ ਇਲਾਵਾ ਸਾਰਾ ਸਾਲ ਕੋਈ ਵੀ ਧਰਮ ਪ੍ਰਚਾਰ ਉੱਥੇ ਨਹੀਂ ਹੁੰਦਾ। ਖੇਤਾਂ ਵਿੱਚ ਬਣੇ ਹੋਏ ਨੇ ਔਰ ਕਰੋੜਾਂ ਰੁਪਇਆ ਲੱਗ ਚੁੱਕਾ ਉੱਥੇ, ਇਹ ਵੀਰ ਉਦੋਂ ਨਹੀਂ ਬੋਲਦੇ, ਲੱਗ ਰਿਹਾ ਹੁਣ ਵੀ ਲੱਗ ਰਿਹਾ ਨਹੀਂ ਬੋਲਦੇ। ਵਿਰੋਧ ਨਹੀਂ ਲੇਕਿਨ ਐਗਜ਼ਾਮਪਲ ਹੈ। ਅਜੇ ਕੁਛ ਮਹੀਨੇ ਹੀ ਪੁਰਾਣੀ ਗੱਲ ਹੈ, ਕੋਠਾ ਸਾਹਿਬ ਤੋਂ ਦਰਬਾਰ ਸਾਹਿਬ ਲਿਆਉਣ ਵਾਸਤੇ ਸਤਿਗੁਰੂ ਦੇ ਸਰੂਪ ਨੂੰ ਸੋਨੇ ਦੀ ਪਾਲਕੀ ਦੁਬਾਰਾ ਭੇਟ ਹੋਈ। ਸਤਿਗੁਰੂ ਦਾ ਸਰੂਪ ਸੁਸ਼ੋਭਿਤ ਕਰਕੇ ਉਹਦੇ ਵਿੱਚ ਲਿਆਇਆ ਜਾਂਦਾ, ਮੁਬਾਰਕ ਹੈ। ਮੈਂ ਸਮੁੱਚੇ ਰੂਪ ਵਿੱਚ ਇੱਕ ਗੱਲ ਕਹਿਣਾ, ਉਹ ਇਹ ਕਿ ਬੇਲੋੜੀ ਚੀਜ਼ ਕਿਤੇ ਵੀ ਖਰਚ ਹੋਏਗੀ ਉਹ ਕੌਮ ਦਾ ਵਿਰਸੇ ਨੂੰ ਨੁਕਸਾਨ ਪਹੁੰਚਾਏਗੀ। ਇਹ ਪਹਿਲਾਂ ਦੇਖੋ ਬੇਲੋੜੀ, ਇਤਿਹਾਸਿਕ ਗੁਰਦੁਆਰੇ, ਇਤਿਹਾਸਿਕ ਅਸਥਾਨ ਸਾਡੇ ਕੌਮ ਦਾ ਨਿਸ਼ਾਨਾ ਨੇ, ਉੱਥੋਂ ਸਾਨੂੰ ਸੇਧ ਮਿਲਣੀ ਹੈ, ਉਹ ਬੜੇ ਖੂਬਸੂਰਤ ਹੋਣੇ ਚਾਹੀਦੇ ਨੇ। ਪਰ ਗਲੀ ਗਲੀ ਗੁਰਦੁਆਰੇ ਬਣਾ ਕੇ, ਗਲੀ ਗਲੀ ਮਾਰਬਲ ਅਤੇ ਖੇਤਾਂ ਵਿੱਚ ਕਰੋੜਾਂ ਰੁਪਇਆ ਲਗਾ ਕੇ, ਮੇਰਾ ਮਤਲਬ ਤਾਂ ਬੇਲੋੜੇ ਦਾ ਹੈ। ਕੋਈ ਡਾਕਟਰ ਕਿਸੇ ਨੂੰ ਆਖੇ ਵਾਧੂ ਖਾ ਜਾਏਗਾ ਅਤੇ ਬਿਮਾਰ ਹੋ ਜਾਏਗਾ, ਅਤੇ ਉਹਨੂੰ ਕੋਈ ਆਖੇ ਤੈਨੂੰ ਖਾਣ ਤੋਂ ਹੀ ਮਨ੍ਹਾ ਕਰ ਦਿੱਤਾ, ਬਿਲਕੁਲ ਤੂੰ ਖਾਣਾ ਹੀ ਨਹੀਂ, ਅਤੇ ਫਿਰ ਭੁੱਖਾ ਨਹੀਂ ਮਰ ਜਾਏਗਾ? ਕਿਉਂਕਿ ਤੈਨੂੰ ਡਾਕਟਰ ਨੇ ਆਖਿਆ ਸੀ ਵਾਧੂ ਨਹੀਂ ਖਾਣਾ, ਵਾਧੂ ਲਫਜ਼ ਛੱਡ ਦੇ, ਤੂੰ ਖਾਣਾ ਹੀ ਨਹੀਂ, ਭਾਵੇਂ ਡਾਕਟਰ ਨੇ ਆਖਿਆ ਵੀ ਵਾਧੂ ਨਹੀਂ ਖਾਣਾ, ਉਹਨੇ ਆਖਿਆ ਵੀ ਬੇਲੋੜਾ ਨਾ ਖਾਈ, ਵਾਧੂ ਨਾ ਖਾਈ। ਤੇ ਕੋਈ ਗੁਆਂਢੀ ਕੋਲ ਬੈਠਾ ਹੋਇਆ ਆਖੇ ਵਾਧੂ ਤਾਂ ਭੁੱਲ ਜਾ, ਵਾਧੂ ਲਫਜ਼ ਵਿੱਚੋਂ ਕੱਢ ਦੇ, ਤੂੰ ਉਹਨੇ ਤੈਨੂੰ ਆਖਿਆ ਸੀ ਤੂੰ ਖਾਈ ਨਾ, ਖਾਣਾ ਹੀ ਛੱਡ। ਸਾਡੀ ਹਾਲਤ ਇਹ ਹੋ ਗਈ। ਉਹ ਭਲਿਓ ਜੇ ਦਰਬਾਰ ਸਾਹਿਬ ਦੇ ਅਸਥਾਨ ਅਤੇ ਸੋਨੇ ਦੀਆਂ ਪਾਲਕੀਆਂ ਵਿੱਚ ਸਤਿਗੁਰੂ ਆਉਂਦੇ ਨੇ, ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਉਹ ਹੀ ਨੇ। ਜੇ ਬੰਗਲਾ ਸਾਹਿਬ ਅਤੇ ਸੀਸਗੰਜ ਸਾਹਿਬ ਸੋਨੇ ਦੀਆਂ ਪਾਲਕੀਆਂ ਵਿੱਚ ਸੁਸ਼ੋਭਿਤ ਨੇ, ਅਤੇ ਫਿਰ ਨਨਕਾਣਾ ਸਾਹਿਬ ਜਿੱਥੋਂ ਸਾਡਾ ਜੀਵਨ ਆਰੰਭ ਹੋਇਆ ਹੈ, ਜਿੱਥੇ ਦੇਸ਼ ਅਤੇ ਵਿਦੇਸ਼ ਦੇ ਸਿੱਖ ਨੇ ਆ ਕੇ ਸਾਡੇ ਜੀਵਨ ਦਾ ਆਰੰਭ ਦੇਖਣਾ ਅਤੇ ਸੁਣਨਾ ਹੈ, ਉੱਥੇ ਸੋਨੇ ਦੀ ਪਾਲਕੀ ਬੇਲੋੜੀ ਨਹੀਂ। ਬੇਲੋੜੀ ਚੀਜ਼ ਕੋਈ ਹੈ ਉਹਦੇ ਬਾਰੇ ਸੋਚ, ਉਹ ਤੇਰੇ ਦੁਆਲੇ ਰੋਧ ਹੋ ਰਹੀ ਹੈ। ਜੇ ਪਰੰਪਰਾ ਲਫਜ਼ ਨੂੰ ਲਓ, ਹਰ ਚੀਜ਼ ਸਮੇਂ ਨਾਲ ਪਰੰਪਰਾ ਬਣਦੀ ਹੈ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕੱਚੀਆਂ ਸਨ, ਕਿਉਂ ਪੱਕੀਆਂ ਕੀਤੀਆਂ? ਪ੍ਰਕਰਮਾਂ ਪੱਕੀਆਂ, ਕੱਚੀਆਂ ਤੋਂ ਪੱਕੀਆਂ ਕੀਤੀਆਂ, ਪਰੰਪਰਾ ਟੁੱਟ ਗਈ। ਇਹਨਾਂ ਪਰੰਪਰਾਵਾਦੀ ਲੋਕਾਂ ਨੇ ਜਦੋਂ ਦਰਬਾਰ ਸਾਹਿਬ ਦੇ ਉਸ ਹਾਲ ਅਸਥਾਨ 'ਤੇ ਲਾਈਟ ਲੱਗਣੀ ਸੀ ਉਦੋਂ ਬੜੀ ਦੇਰ ਰੁਕਾਵਟ ਪਾਈ ਰੱਖੀ ਕਿ ਇੱਥੇ ਲਾਈਟ ਨਹੀਂ ਲੱਗ ਸਕਦੀ, ਇੱਥੇ ਕੇਵਲ ਘਿਓ ਦੀ ਦੋ ਜੋਤੀ ਜਗੇਗੀ। ਪਰੰਪਰਾ ਹੈ, ਅੱਜ ਬੀਬੀਆਂ ਦੇ ਕੀਰਤਨ ਨਾ ਕਰਨ ਦੀ ਇੱਕ ਪਰੰਪਰਾ, ਬਹਾਨਾ ਬਣਾਓ। ਹਰ ਇੱਕ ਚੀਜ਼ ਨੂੰ ਪਰੰਪਰਾ ਲਫ਼ਜ਼ ਤੋਂ ਲੈ ਲੈਂਦੇ। ਅਸਲ ਵਿੱਚ ਮੈਂ ਅਰਜ਼ ਕਰਾਂ, ਪਰੰਪਰਾ ਕੀ ਹੈ ਕਿ 60 ਸਾਲ ਤੋਂ ਪਰੰਪਰਾ ਬਣ ਗਈ ਸੀ ਕਿ ਹਰ ਸਾਲ 2-4-6 ਵਾਰ ਪਾਕਿਸਤਾਨ ਜਾਓ ਅਤੇ ਗੋਲਕ ਇਕੱਠੀ ਕਰਕੇ ਲੈ ਆਓ। 60 ਸਾਲਾਂ ਵਿੱਚ ਪਰੰਪਰਾ ਬਣ ਗਈ, ਹੁਣ ਉਹ ਪਰੰਪਰਾ ਟੁੱਟ ਗਈ। ਅਸਲ ਪਰੰਪਰਾ ਆ ਟੁੱਟੀ ਹੈ, ਦੁੱਖ ਇਸ ਪਰੰਪਰਾ ਟੁੱਟਣ ਦਾ ਹੈ। ਗੱਲ ਠੀਕ ਹੈ, ਉਹ ਪਰੰਪਰਾਵਾਦੀ ਨੇ ਨਾ ਅਤੇ 60 ਸਾਲ ਗੋਲਕ ਲਿਆਉਂਦੇ ਰਹੇ। ਨਨਕਾਣਾ ਸਾਹਿਬ ਦੇ ਅਤੇ ਹੋਰ ਅਸਥਾਨਾਂ ਦੇ, ਪਵਿੱਤਰ ਅਸਥਾਨਾਂ 'ਤੇ ਕਲੀ ਵੀ ਕਿਸੇ ਨਾਲ ਕਰਾਈ। ਉੱਥੋਂ ਦੀ ਸੇਵਾ ਸੰਭਾਲਦਾ ਸਿਰਫ ਜ਼ਬਾਨੀ ਜ਼ਬਾਨੀ ਹੀ ਗੁਰੂ ਕੇ ਅਰਦਾਸ ਵਿੱਚ ਲਫ਼ਜ਼ ਵਰਤ ਦਿੱਤਾ, ਸੇਵਾ ਸੰਭਾਲ ਕੀਤੀ ਨਾ। ਜੇ 60 ਸਾਲ ਬਾਅਦ ਉੱਥੇ ਅਸਥਾਨ ਬਣ ਗਏ ਅਤੇ ਉਹ ਪਰੰਪਰਾ ਟੁੱਟ ਗਈ। ਪਰੰਪਰਾ ਤਾਂ ਹੈ ਜਿਸ ਪਰੰਪਰਾ ਤੋਂ ਪ੍ਰੇਸ਼ਾਨ ਹੈ, ਅਤੇ 60 ਸਾਲ ਵਿੱਚ ਪਰੰਪਰਾ ਟੁੱਟ ਗਈ। ਹੁਣ ਉਹਨਾਂ ਨੂੰ ਹਰ ਇੱਕ ਚੀਜ਼ ਉਸ ਅਸਥਾਨ ਦੀ ਇਹ ਵੀ ਨਹੀਂ ਸੋਚਦੇ, ਭਲੇ ਉਹ ਤਾਂ ਮੇਰੇ ਸਤਿਗੁਰੂ ਦਾ ਅਸਥਾਨ ਹੈ, ਕਿਸੇ ਪ੍ਰਧਾਨ ਦਾ ਨਹੀਂ, ਕਿਸੇ ਸਕੱਤਰ ਦਾ ਨਹੀਂ। ਉੱਥੇ ਕੋਈ ਅਸੀਂ ਤੁਸੀਂ ਸਿਰਫ ਨਹੀਂ ਜਾਣਾ, ਦੇਸ਼ ਵਿਦੇਸ਼ਾਂ ਤੋਂ ਮਨੁੱਖ ਨੇ ਆਉਣਾ ਹੈ। ਉੱਥੋਂ ਕੋਈ ਉੱਥੇ ਤਾਂ ਕੋਈ ਵਿਦੇਸ਼ੀ ਮਨੁੱਖ ਜਿਹੜਾ ਸਿੱਖੀ ਨਾਲ ਸੰਬੰਧ ਨਾ ਰੱਖਦਾ ਹੋਵੇਗਾ, ਜਦੋਂ ਉੱਥੇ ਜਾ ਕੇ ਉਸ ਅਸਥਾਨ ਨੂੰ ਵੇਖੇਗਾ, ਉਹਨੂੰ ਇੰਨਾ ਪਤਾ ਹੋਵੇਗਾ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਵੀ ਇਸ ਅਸਥਾਨ 'ਤੇ ਕਿਹੋ ਜਿਹੀ ਸੇਵਾ ਕਰਾ ਰਹੇ ਨੇ। 60 ਸਾਲਾਂ ਬਾਅਦ ਪਰੰਪਰਾ ਟੁੱਟੀ ਅਤੇ ਉੱਥੇ ਅੱਜ ਸੈਂਕੜਿਆਂ ਦੀ ਤਾਦਾਦ ਵਿੱਚ ਕਮਰੇ ਬਣ ਗਏ, ਵਾਸ਼ਰੂਮ ਅਟੈਚ ਬਾਥਰੂਮ ਅਸਥਾਨ ਬਣ ਗਏ, ਅੱਜ ਸੰਗਤਾਂ ਜਾਂਦੀਆਂ ਨੇ ਉੱਥੇ ਆਰਾਮ ਨਾਲ ਰਹਿੰਦੀਆਂ। ਪਰੰਪਰਾ ਟੁੱਟ ਗਈ। ਇੱਥੇ ਤਾਂ ਪਰੰਪਰਾ ਉਹ ਸੀ ਕਦੀ ਕਿ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੋਈ ਮਨੁੱਖ ਫੋਟੋ ਨਹੀਂ ਖਿੱਚ ਸਕਦਾ, ਕੈਮਰਾ ਨਹੀਂ ਸਨ ਲਿਜਾਣ ਦਿੰਦੇ, ਆਪ ਜੀ ਨੂੰ ਖੁਦ ਪਤਾ ਹੋਏਗਾ। ਹੁਣ ਇਹਨਾਂ ਨੇ ਆਪ ਪਰੰਪਰਾ ਤੋੜੀ, ਅੰਦਰ ਪੱਕੇ ਕੈਮਰੇ ਲੱਗ ਗਏ। ਜੋ ਕੁਝ ਇਹ ਲੋਕ ਆਪ ਕਰੀ ਜਾਣ ਉਹ ਪਰੰਪਰਾ ਨਹੀਂ, ਅਤੇ ਜੋ ਇਹਨਾਂ ਦੀ ਮਰਜ਼ੀ ਨਾਲ ਨਾ ਹੋਵੇ ਪਰੰਪਰਾ ਟੁੱਟ ਜਾਂਦੀ ਹੈ। ਮੈਂ ਤਾਂ ਇਹੀ ਅਰਜ਼ ਕਰਾਂ, ਮੈਨੂੰ ਨਜ਼ਰ ਆਉਂਦਾ ਕਿ ਇਹਨਾਂ ਨੇ 60 ਸਾਲ ਦੀ ਬਣੀ ਹੋਈ ਉਹ ਪਰੰਪਰਾ ਟੁੱਟੀ ਦਿਸਦੀ ਹੈ, ਜਿਹੜੀ ਗੋਲਕ ਹਰ 2-4 ਮਹੀਨੇ ਬਾਅਦ ਆ ਜਾਂਦੀ ਸੀ। ਦਰਬਾਰ ਸਾਹਿਬ ਸਤਿਗੁਰੂ ਦੇ ਸਥਾਨਾਂ 'ਤੇ ਕੋਈ ਪੈਸਾ ਨਹੀਂ ਸੀ ਲੱਗਦਾ। ਹੁਣ ਜੇ ਬਾਹਰ ਦੀਆਂ ਸੰਗਤਾਂ ਜਾਂ ਤੁਸੀਂ ਮਿਲ ਕੇ ਉਸ ਅਸਥਾਨ ਦੀ ਸ਼ੋਭਾ ਪਿਆਰ ਸਤਿਕਾਰ ਦਾ ਦ੍ਰਿਸ਼ ਬਣਾਉਣਾ ਚਾਹੁੰਦੇ ਹੋ, ਅੱਜ ਪਰੰਪਰਾ ਟੁੱਟਦੀ, ਉਹ ਕੁਝ ਰੋਜ਼ ਇੱਥੇ ਕਰ ਰਹੇ ਨੇ। ਇਹ ਨਹੀਂ ਸੋਚਦੇ ਕਿ ਭਲਿਓ ਮੈਨੂੰ ਸ਼ਿਕਵਾ ਜਾਂ ਉਲਾਂਬਾ ਦੇਣ ਵਾਲਿਓ, ਆਓ ਫਿਰ ਉਹੋ ਹੀ ਟੇਪ ਸਾਹਮਣੇ ਲੈ ਆਓ, ਮੈਂ ਤੁਹਾਨੂੰ ਉਹ ਜਿਹੜੀ ਅਗਲੀ ਤੁਕ ਹੈ ਉਹ ਵੀ ਦੁਬਾਰਾ ਨਾਲ ਦਿਖਾ ਦਿਆਂ, ਪੜ੍ਹਾ ਦਿਆਂ, ਕਿਤੇ ਮੂਰਖ ਖਾਈ ਖਾਏ ਵਾਲੀ ਨਿਰਾ ਲੈ ਲੈ ਮੁਕਰ ਪਾਈ ਨਾ ਪੜ੍ਹੀ ਜਾਓ। ਉੱਥੇ ਮੇਰਾ ਮਕਸਦ ਹੈ ਕਿ ਬੇਲੋੜਾ ਧਨ ਜਿੱਥੇ ਨਹੀਂ ਜ਼ਰੂਰਤ ਉੱਥੇ ਨਾ ਖਰਚ ਕਰੋ, ਉਹਦੀ ਬਜਾਏ ਕੌਮ ਦੇ ਭਵਿੱਖ ਬੱਚਿਆਂ ਨੂੰ ਸੰਭਾਲੋ। ਇੱਕ ਪਾਸੇ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਵਿੱਚ ਬੇਲੋੜਾ ਧਨ ਮੈਂ ਆਖਾਂਗਾ, ਉੱਥੇ ਪਿਲੋਂ ਅਤੇ ਦੇ ਹਿਸਾਬ ਨਾਲ ਸੋਨੇ ਦੇ ਬਾਟੇ ਅਤੇ ਕਈਆਂ ਵੀ ਅਸੀਂ ਸੰਭਾਲ ਕੇ ਰੱਖੀਏ, ਜਿਹੜੇ ਸਾਲ ਵਿੱਚ ਇੱਕ ਵਾਰੀ ਸਿਰਫ ਦਿਖਾਉਣੇ ਨੇ, ਉਦੋਂ ਸਾਨੂੰ ਪਰੇਸ਼ਾਨੀ ਨਾ ਹੋਵੇ ਕਿ ਇਹ ਬੇਲੋੜਾ ਧਨ ਪਿਆ, ਇਹਦੀ ਕੋਈ ਯੂਨੀਵਰਸਿਟੀ ਬਣਾ ਦਈਏ। ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਜੋ ਕੁਛ ਕਰ ਰਹੇ ਨੇ ਠੀਕ ਕਰ ਰਹੇ, ਮੈਨੂੰ ਸਿਰਫ ਐਗਜ਼ਾਮਪਲ ਵਜੋਂ ਉਹਨਾਂ ਦੇ ਜਾਗਰਤੀ ਵਾਸਤੇ ਇਹ ਗੱਲ ਕਹਿਣੀ ਚਾਹੀਦੀ, ਕਹਿਣੀ ਪੈਂਦੀ ਹੈ, ਔਰ ਨਾਲ ਉਹਨਾਂ ਵੀਰਾਂ ਦੀ ਜਾਗਰਤੀ ਲਈ ਜਿਹੜੇ ਕੇਵਲ ਉਸ ਈਰਖਾ ਦੀ ਬਿਮਾਰੀ ਦੀ, ਛੂਤ ਦੀ ਬਿਮਾਰੀ ਦੀ ਛੋ ਨਾਲ ਹੀ ਕੱਲ੍ਹ ਤੱਕ ਦੇ ਤੰਦਰੁਸਤ ਵੀ ਮੈਨੂੰ ਥੋੜ੍ਹੇ ਥੋੜ੍ਹੇ ਐਸੀ ਬਿਮਾਰੀ ਦੇ ਘੇਰੇ ਵਿੱਚ ਆਏ ਲੱਗਦੇ ਨੇ, ਮੈਂ ਚਾਹੁੰਦਾ ਉਹ ਤੰਦਰੁਸਤ ਰਹਿਣ, ਭੁਲੇਖੇ ਵਿੱਚ ਨਾ ਰਹਿਣ, ਭਰਮ ਵਿੱਚ ਨਾ ਰਹਿਣ। ਭਲਿਓ ਇਹ ਤਾਂ ਅੰਦਰ ਦੀ ਕਮਜ਼ੋਰੀਆਂ ਦਾ ਛੁਪਾਉਣ ਦਾ ਇੱਕ ਕ੍ਰੋਧ ਹੈ ਜਿਹੜਾ ਪ੍ਰਗਟ ਹੋ ਰਿਹਾ ਹੈ। ਜਿਹਦੇ ਅੰਦਰ ਕਮਜ਼ੋਰੀ ਆ ਜਾਂਦੀ ਹੈ, ਜਦੋਂ ਬਿਮਾਰੀ ਤੋਂ ਬਾਅਦ ਕਮਜ਼ੋਰ ਹੁੰਦਾ, ਲੋਕ ਆਖਦੇ ਨੇ ਇਹਦੀ ਕਮਜ਼ੋਰੀ ਇਹਦੀ ਬਿਮਾਰੀ ਦਾ ਕਾਰਨ ਹੈ, ਇਹਦੀ ਈਰਖਾ ਇਹਦਾ ਚਿੜਚਿੜਾਪਣ ਇਹਦਾ ਕ੍ਰੋਧ ਇਹਦੀ ਬਿਮਾਰੀ ਦਾ ਕਾਰਨ ਹੈ। ਅਤੇ ਨਾਲ ਹੀ ਗੁਰੂ ਇਹ ਆਖਦੇ ਨੇ ਜਿਹਦੇ ਅੰਦਰ ਕ੍ਰੋਧ ਆ ਜਾਏ ਨਾ ਉਹ ਸੁੱਧ ਖੋ ਦਿੰਦਾ ਹੈ, ਉਹਨੂੰ ਇਹ ਵੀ ਨਹੀਂ ਖਿਆਲ ਹੁੰਦਾ ਕਿੱਥੇ ਈਰਖਾ ਕਰਨੀ ਹੈ ਕਿੱਥੇ ਨਹੀਂ ਕਰਨੀ। ਉਹ ਇਹ ਵੀ ਗੱਲ ਭੁੱਲ ਜਾਂਦਾ ਕਿ ਜੇ ਵਿਰੋਧ ਕਰਨਾ ਤਾਂ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ कठिन क्रोध घट ही के भीतर कठिन क्रोध घट ही के भीतर जे शुद्ध सब बिसराई जे शुद्ध सब बिसराई रतन ज्ञान सबको हेर लीना कहते ने क्रोध अंदर जेड़ा ज्ञान रूपी रतन बुद्धि विच हुंदा है उन्हों भी गुआ बैंदा है अज्ञानी हो जाता है रतन ज्ञान सबको हेर लीना रतन ज्ञान सबको हेर लीना जाते किछ ना बसाई जाते किछ ना बसाई जानते किछ नौ बसाई साधो साधो एह मन गहो न जाई साधो साधो एह मन गहो न जाई साधो एह मन गए हो न जाई चंचल कृष्णा संग बसत है चंचल कृष्णा संग बसत है जाते थेर न रहा जाते फिर न रहा साधो साधो एह मन गहो न जाई 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 जाई सुगुरु बख्शिश करे सानू ईरखा दी अग विच्चों कढ़े क्रोध की भड़काट साढ़े अंदरों निकले असी लॉजिक तो समझिए बेअर्थ किते भी ना गुआओ पर अर्थ किते भी लगे उनका विरोध कदी ना करो मसला तो है जेड़ा अर्थ बेअर्थ ही नहीं समझेगा केवल उन्नू अज्ञानी ही आखांगे शुद्ध बिसरान वाला ही आखांगे फतेह बुलाओ वाहिगुरु जी का खालसा वाहिगुरु जी की फतेह।